ਹਾਂਜੀ ਹਾਜ਼ਰੀਨ, ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਇੱਕੋ ਹੀ ਬੜਾ ਵੱਡਾ ਮਸਲਾ ਹੈ ਜੋ ਕਿ ਹੈ ਏਜਡ ਕੇਅਰ ਦਾ, ਅਤੇ ਨਾਲ ਦੀ ਨਾਲ ਉਹਨਾਂ ਦੀ ਸੇਵਾ ਸੰਭਾਲ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ। ਮੈਂਟਲ ਹੈਲਥ ਦਾ ਇਸ਼ੂ ਵੀ ਬਹੁਤ ਵੱਡਾ ਇਸ ਟਾਈਮ ਆਸਟ੍ਰੇਲੀਆ ਨੂੰ ਦਰਪੇਸ਼ ਹੈ, ਅਤੇ ਇਸੇ ਮਸਲੇ ਦੇ ਉੱਤੇ ਵਿਚਾਰ ਕਰਨ ਵਾਸਤੇ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਸੰਗੀਤਾ ਭਾਟੀਆ ਜੀ ਦੇ ਨਾਲ, ਜਿਨ੍ਹਾਂ ਨੇ ਕਿ ਆਪਣਾ ਸਾਰਾ ਸਮਾਂ ਹੀ ਇਸੇ ਖੇਤਰ ਦੇ ਵਿੱਚ ਲਗਾਇਆ ਹੈ। ਉਹਨਾਂ ਨੇ ਕਈ ਤਰ੍ਹਾਂ ਦੀਆਂ ਜੌਬਸ ਕੀਤੀਆਂ ਹਨ ਅਤੇ ਸਪੈਸ਼ਲ ਖਾਸ ਤੌਰ ਦੇ ਉੱਤੇ ਉਹਨਾਂ ਨੇ ਮਾਸਟਰਜ਼ ਕੀਤੀ ਹੈ ਇਨ ਪੋਲਿਸੀ ਐਂਡ ਅਪਲਾਈਡ ਸੋਸ਼ਲ ਰਿਸਰਚ ਉੱਤੇ, ਜਿਹੜੀ ਕਿ ਇਹਨਾਂ ਨੇ ਕੀਤੀ ਹੈ ਮੁਕਵਾਰੀ ਯੂਨੀਵਰਸਿਟੀ ਦੇ ਵਿੱਚ। ਆਓ ਗੱਲਬਾਤ ਕਰਦੇ ਹਾਂ ਸੰਗੀਤਾ ਭਾਟੀਆ ਜੀ ਦੇ ਨਾਲ। ਸੰਗੀਤਾ ਜੀ, ਐਸ ਬੀ ਐਸ ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਜੀ, ਥੈਂਕ ਯੂ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਆਪਣੇ ਕਮਿਊਨਿਟੀ ਦੇ ਲੋਕਾਂ ਨਾਲ ਥੋੜ੍ਹਾ ਜਿਹਾ ਸ਼ੇਅਰ ਕਰ ਸਕਦੀ ਹਾਂ ਜੋ ਮੈਂ ਰਿਸਰਚ ਕੀਤੀ ਹੈ, ਔਰ ਉਹਨਾਂ ਨੂੰ ਐਜੂਕੇਟ ਕਰ ਸਕਦੀ ਹਾਂ ਕਿ ਉਹ ਅੱਗੇ ਜਾ ਕੇ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਨੇ ਔਰ ਆਪਣੀ ਜ਼ਿੰਦਗੀ ਬੈਟਰ ਕਰ ਸਕਦੇ ਨੇ
ਜੀ। ਤੁਸੀਂ ਮੈਂਟਲ ਹੈਲਥ ਦੇ ਖੇਤਰ ਦੇ ਵਿੱਚ ਕਾਫੀ ਕੰਮ ਕੀਤਾ ਹੈ, ਥੋੜ੍ਹਾ ਜਿਹਾ ਸਭ ਤੋਂ ਪਹਿਲਾਂ ਆਪਣੀ ਬੈਕਗ੍ਰਾਉਂਡ ਬਾਰੇ ਦੱਸੋ ਜੀ।
ਮੈਂ ਸ਼ੁਰੂ ਕੀਤਾ ਸੀ, ਪਹਿਲੇ ਤੇ ਮੈਂ ਬੜੇ ਸਾਲ 17 ਸਾਲ ਬੈਂਕ ਵਿੱਚ ਕਰਦੀ ਰਹੀ ਹਾਂ, ਬਟ ਮੈਨੂੰ ਬਹੁਤ ਇਹ ਫੀਲ ਹੁੰਦਾ ਸੀ ਕਿ ਮੈਂ ਕੋਈ ਸੋਸ਼ਲ ਵਰਕ ਕਰਾਂ ਔਰ ਆਪਣੀ ਕਮਿਊਨਿਟੀ ਵਿੱਚ ਖਾਸ ਕਰਕੇ ਕੁਛ ਵਾਪਸ ਦਵਾਂ। ਸੋ ਇਹਦੇ ਕਰਕੇ ਮੈਨੂੰ ਥੋੜ੍ਹਾ ਮੌਕਾ ਮਿਲਿਆ ਕਿ ਮੈਂ ਜਦੋਂ ਮੈਂ ਮਾਸਟਰਸ ਕੀਤੀ ਮੈਨੂੰ ਇੰਟਰਨਸ਼ਿਪ ਮਿਲੀ ਸੀ ਅਲਜ਼ਾਈਮਰਸ ਆਸਟ੍ਰੇਲੀਆ ਨਿਊ ਸਾਊਥ ਵੇਲਸ ਵਿੱਚ। ਉੱਥੇ ਮੈਂ ਰਿਸਰਚ ਕੀਤੀ, ਉਹਨਾਂ ਦਾ ਪੇਪਰ ਨਿਕਲ ਰਿਹਾ ਸੀ ਫਾਈਨੈਂਸ਼ੀਅਲ ਅਬਿਊਜ਼ ਆਫ ਪੀਪਲ ਵਿਦ ਡਿਮੈਂਸ਼ੀਆ ਐਂਡ ਕੋਗਨੀਟਿਵ ਮੈਂਟਲ ਡਿਕਲਾਈਨ। ਸੋ ਇਹਦੇ ਵਿੱਚ ਮੈਂ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਹੈਲਪ ਕਰਨਾ, ਅਤੇ ਮੈਨੂੰ ਬਹੁਤ ਸਮਝ ਆਈ ਕਿ ਸਾਡੀ ਕਮਿਊਨਿਟੀ ਅਤੇ ਦੁਨੀਆਂ ਵਿੱਚ, ਕਿਉਂਕਿ ਅੱਗੇ ਚੱਲ ਕੇ ਵੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਦੁਨੀਆਂ ਦੀ ਉਹ ਏਜਡ ਹੋ ਰਹੀ ਹੈਗੀ ਹੈ, ਜਿਹੜੇ ਸੀਨੀਅਰ ਸਿਟੀਜ਼ਨਸ ਉਹ ਵੱਧਦੇ ਜਾ ਰਹੇ ਨੇ। ਸੋ ਇਹ ਬਹੁਤ ਇੰਪੋਰਟੈਂਟ ਇੱਕ ਸਬਜੈਕਟ ਹੈਗਾ ਜਿਹਦੇ ਵਿੱਚ ਮੈਨੂੰ ਅੱਗੇ ਕਰਨਾ ਚਾਹੀਦਾ। ਸੋ ਉਹਦੇ ਕਰਕੇ ਮੈਂ ਆਪਣੀ ਰਿਸਰਚ ਜਿਹੜੀ ਜਦੋਂ ਉੱਥੋਂ ਮੈਂ ਖਤਮ ਕੀਤੀ, ਉਸ ਤੋਂ ਬਾਅਦ ਫਿਰ ਮੈਂ ਹੁਣ ਇੱਕ ਐਨ ਜੀ ਓ ਹੈਗਾ ਕਪੈਸਿਟੀ ਆਸਟ੍ਰੇਲੀਆ, ਮੈਡੀਕੋ ਲੀਗਲ ਐਨ ਜੀ ਓ ਹੈਗਾ, ਉਹਦੇ 'ਚ ਮੈਂ ਹੁਣ ਪ੍ਰੋਗਰਾਮ ਰਿਸਰਚ ਦਾ ਕਰਦੀ ਹਾਂ ਅਤੇ ਨਾਲੇ ਟ੍ਰੇਨਿੰਗ ਪ੍ਰੋਗਰਾਮਸ ਨੂੰ ਕੋਆਰਡੀਨੇਟ ਕਰਦੀ ਹਾਂ। ਕਪੈਸਿਟੀ ਆਸਟ੍ਰੇਲੀਆ ਵਿੱਚ ਮਿਸ਼ਨ ਸਾਡਾ ਇਹੀ ਹੈਗਾ ਕਿ ਜਿਹੜੇ ਵੱਡੇ ਲੋਕ ਜਿਸ ਤਰ੍ਹਾਂ ਉਮਰ ਵੱਧਦੀ ਜਾਂਦੀ ਹੈ ਔਰ ਨਾਲ ਨਾਲ ਥੋੜ੍ਹਾ ਮੈਂਟਲ ਕੋਗਨੇਟਿਵ ਡਿਕਲਾਈਨ ਹੁੰਦਾ ਐਜ ਯੂ ਏਜ, ਜੋ ਜ਼ਰੂਰੀ ਨਹੀਂ ਕਿ ਨੈਚੁਰਲ ਹੋਏ, ਬਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਬੰਦਿਆਂ ਨੂੰ ਅਸੀਂ ਹੈਲਪ ਕਰ ਸਕੀਏ ਤਾਂ ਕਿ ਉਹਨਾਂ ਨੂੰ ਇੰਨੀ ਕੇਪੇਬਿਲਿਟੀ ਦੇ ਸਕੀਏ ਕਿ ਉਹ ਆਪਣੇ ਸੇਫਗਾਰਡ ਕਰਨ ਆਪਣੇ ਆਪ ਨੂੰ ਅਵੇ ਫਰੋਮ ਅਬਿਊਜ਼। ਇਹਨਾਂ ਇਹ ਮੈਂ ਮੇਰੀ ਜਿਹੜੀ ਰਿਸਰਚ ਸੀ ਉਹਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਬਹੁਤ ਜਿਹੜੇ ਏਜ ਲੋਕ ਨੇ ਉਹਨਾਂ ਦੀ ਅਬਿਊਜ਼ ਹਰ ਕਿਸਮ ਦੀ ਹੋ ਰਹੀ ਹੈ
ਜੀ।
ਸੋ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਉਹ ਆਪਣੇ ਆਪ ਨੂੰ ਸੇਫ ਰੱਖਣ, ਫਾਈਨੈਂਸ਼ਲੀ ਫੱਕੜ ਹੋਣਾ ਔਰ ਵੀ ਕੁਛ ਨਾ ਰਹਿਣਾ, ਨਾ ਆਪਣਾ ਘਰ ਬਾਰ ਖੋ ਜਾਣਾ, ਇਹ ਬਹੁਤ ਬੁਰੀ ਗੱਲ ਹੈ, ਬਹੁਤ ਵੱਡੀ ਗੱਲ ਹੈ ਉਹਨਾਂ ਦੇ ਵਾਸਤੇ। ਉਹਦੇ ਕਰਕੇ ਫਿਰ ਉਹਨਾਂ ਨੂੰ ਮੈਂਟਲ ਹੋਰ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ।
ਹਾਂਜੀ,
ਫਿਰ ਹੁਣ ਅਸੀਂ ਐਜੂਕੇਸ਼ਨ ਪ੍ਰੋਗਰਾਮਸ ਬਣਾਉਂਦੇ ਹਾਂ ਜਿਹਦੇ ਨਾਲ ਅਸੀਂ ਲੀਗਲ, ਹੈਲਥ ਇੰਡਸਟਰੀ ਤੇ ਫਾਈਨੈਂਸ਼ੀਅਲ ਇੰਡਸਟਰੀ ਦੇ ਲੋਕਾਂ ਨੂੰ ਐਜੂਕੇਟ ਕਰਦੇ ਨੇ ਇਸ ਬਾਰੇ।
ਤੇ ਜਿਹੜੇ ਲੇਟੈਸਟ ਸਟੈਟਿਸਟਿਕਸ ਹੈਗੇ ਆ ਅੱਜ ਕੱਲ ਦੇ ਤੁਹਾਡੇ ਕੋਲ, ਕਿਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਉਹ ਵੀ ਆਉਂਦੇ ਆ, ਕਿਹੜੀ ਕਿਹੜੀ ਉਹਨਾਂ ਦੀਆਂ ਬੈਕਗ੍ਰਾਉਂਡਸ ਹੁੰਦੀਆਂ ਹੈ?
ਸਟੈਟਿਸਟਿਕਸ ਇੱਕ ਪਾਸੇ ਨੋਰਮਲੀ ਤੇ ਕਿਸੇ ਕਿਸੇ ਏਰੀਆਜ਼ ਵਿੱਚ ਤੇ ਬਹੁਤ ਸਟੈਟਿਸਟਿਕਸ ਆ ਰਹੇ ਨੇ, ਮਗਰ ਕਿਉਂਕਿ ਅਸੀਂ ਇੰਡੀਅਨ ਕਮਿਊਨਿਟੀ ਔਰ ਕੋਲ ਕਮਿਊਨਿਟੀਜ਼ ਜਿਹਨੂੰ ਕਹਿੰਦੇ ਨੇ ਕਲਚਰਲੀ ਐਂਡ ਲਿੰਗੁਇਸਟਿਕਲੀ ਡਾਇਵਰਸ ਕਮਿਊਨਿਟੀਜ਼, ਜਿਹਦੇ ਵਿੱਚ ਅਸੀਂ ਇੰਡੀਅਨਜ਼ ਵੀ ਆਉਂਦੇ ਹਾਂ, ਉਹਦੇ ਵਿੱਚ ਸਟੈਟਿਸਟਿਕਸ ਘੱਟ ਨੇ। ਤੇ ਨਾਲੇ ਅਬਿਊਜ਼ ਜਿਹੜਾ ਹੈਗਾ ਨਾ, ਇਟ ਬਿਕਮ ਇਹ ਸਟਿਗਮਾ ਹੈਗਾ ਇੱਕ, ਇਹਨੂੰ ਲੋਕ ਜਿਹੜੇ ਨੇ ਉਹ ਸੋਚਦੇ ਨੇ ਇਹ ਗਲਤ ਕੰਮ ਹੈਗਾ ਜਾਂ ਬੇਇੱਜ਼ਤੀ ਵਾਲੀ ਚੀਜ਼ ਹੈ, ਸੋ ਉਹ ਸ਼ੇਅਰ ਨਹੀਂ ਕਰਦੇ। ਸੋ ਸਟੈਟਿਸਟਿਕਸ ਵੀ ਫਿਰ ਉਸ ਹਿਸਾਬ ਨਾਲ ਘੱਟ ਹੁੰਦੇ ਨੇ। ਹੁਣ ਮੈਂ ਇੱਕ ਹੋਰ ਰਿਸਰਚ ਪ੍ਰੋਜੈਕਟ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਪੋਲਿਸੀਜ਼ ਔਰ ਪ੍ਰੈਕਟਿਸ ਦੇਖਿਆ ਸੀ ਫੋਰ ਪਾਵਰ ਆਫ ਅਟਰਨੀ ਐਂਡ ਸਬਸਟੀਟਿਊਟ ਡਿਸੀਜਨ ਮੇਕਿੰਗ, ਜਿਹਨੂੰ ਪਾਵਰ ਆਫ ਅਟਰਨੀ, ਇੰਡਿਓਰਿੰਗ ਪਾਵਰ ਆਫ ਅਟਰਨੀ, ਇਹ ਸਾਰੀਆਂ ਚੀਜ਼ਾਂ ਨਾ ਇਹਨਾਂ ਨੂੰ ਸਬਸਟੀਟਿਊਟ ਡਿਸੀਜਨ ਮੇਕਿੰਗ ਟੂਲਸ ਕਹਿੰਦੇ ਨੇ। ਇਹ ਮੈਂ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਤੇ ਕਾਉਂਸਲ ਆਫ ਏਜਿੰਗ ਦੇ ਨਾਲ ਮਿਲ ਕੇ ਕੀਤਾ ਸੀਗਾ। ਇਹਦੇ ਵਿੱਚ ਜਿਹੜੇ ਮੈਂਟਲ ਕਪੈਸਿਟੀ ਜਿਨ੍ਹਾਂ ਦੀ ਖੋਂਦੀ ਜਾ ਰਹੀ ਹੈ, ਜਿਸ ਤਰ੍ਹਾਂ ਤੁਸੀਂ ਵੱਡੀ ਉਮਰ ਦੇ ਹੁੰਦੇ ਜਾ ਰਹੇ ਹੋ, ਉਹਦੇ ਕਰਕੇ ਇਹ ਲੋਕਾਂ ਨੂੰ ਬੜਾ ਜ਼ਰੂਰੀ, ਸਾਨੂੰ ਪਤਾ ਚੱਲਿਆ ਕਿ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਪਤਾ ਹੋਣਾ, ਕਿਉਂਕਿ ਅਗਰ ਰੋਜ਼ ਦੇ ਬੰਦਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਏਗਾ, ਉਹ ਆਪਣੇ ਜਿਹੜੇ ਰੋਜ਼ ਦੇ ਕੰਮ ਨੇ ਉਹ ਤੇ ਅਲੱਗ, ਆਪਣੇ ਪੈਸੇ ਖੋਂਦੇ ਜਾਣਗੇ, ਔਰ ਫਿਰ ਉਹਦੇ ਨਾਲ ਸਾਰੀਆਂ ਬਾਕੀ ਪ੍ਰੋਬਲਮਸ ਸ਼ੁਰੂ ਹੁੰਦੀਆਂ ਨੇ। ਸੋ ਇਸੇ ਕਰਕੇ ਜਿਹੜੀ ਸਬਸਟੀਟਿਊਟ ਡਿਸੀਜਨ ਮੇਕਿੰਗ ਟੂਲਸ ਨੇ, ਇਹ ਜ਼ਿਆਦਾਤਰ ਕਿ ਜਿਹੜੀ ਸੁੱਧ ਬੁੱਧ ਜਿਹੜੀ ਹੁੰਦੀ ਹੈ ਨਾ, ਜਦੋਂ ਘਟਦੀ ਜਾਂਦੀ ਹੈ, ਉਹ ਖੋਣ ਲੱਗ ਪੈਂਦੇ ਨੇ, ਉਹਦੇ ਵਾਸਤੇ ਹੁੰਦੀ ਹੈ। ਔਰ ਸਟੈਟਿਸਟਿਕਸ ਇਹ ਕਹਿੰਦੀ ਹੈ 2011 ਵਿੱਚ ਸਿਰਫ ਨਿਊ ਸਾਊਥ ਵੇਲਸ ਵਿੱਚ 91,308 ਲੋਕ ਨੇ ਜੇ ਵਿਦ ਡਿਮੈਂਸ਼ੀਆ, ਔਰ 2050 ਤੱਕ 3 ਲੱਖ ਤੋਂ ਵੀ ਜ਼ਿਆਦਾ ਲੋਕੀ ਹੋ ਜਾਣਗੇ। ਤੇ ਉਹਦੇ ਵਿੱਚ ਮਤਲਬ ਅਸੀਂ ਇੰਡੀਅਨਸ ਵੀ ਇਨਕਲੂਡਿਡ ਹੈਗੇ ਹਾਂ। ਸੋ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਐਜੂਕੇਟ ਕਰੀਏ, ਅਵੇਅਰਨੈਸ ਕਰੀਏ ਸ਼ੁਰੂ, ਨਾਲੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਬਚਾਈਏ ਇਸ ਅਬਿਊਜ਼ ਤੋਂ।
ਜੀ, ਤੁਸੀਂ ਦੱਸਿਆ ਕਿ ਲੋਕਾਂ ਨੂੰ ਅਵੇਅਰ ਕਰੀਏ ਤੇ ਉਹਨਾਂ ਨੂੰ ਬਚਾਈਏ।
ਬਿਲਕੁਲ,
ਇਹਦੇ ਵਾਸਤੇ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਬਚਾ ਸਕਦੇ ਹਾਂ ਉਹਨਾਂ ਨੂੰ, ਕੀ ਟੂਲ ਹੈਗਾ ਸਾਡੇ ਕੋਲ ਜਾਂ ਕੀ ਕੀਤਾ ਜਾਣਾ ਚਾਹੀਦਾ ਹੈ?
ਤੁਸੀਂ ਮੈਨੂੰ ਪਹਿਲੇ ਤੇ ਸਟੈਟਿਸਟਿਕ ਜਿਹੜੀ ਪੁੱਛੀ ਸੀ, ਇਹ ਰਿਵਿਊ ਹੋਈ ਹੈ ਕਿ ਜਿਹੜੇ ਇੰਡੀਅਨ ਸਾਡੀ ਕਮਿਊਨਿਟੀ ਦੇ ਕੋਲ ਕਮਿਊਨਿਟੀਜ਼ ਨੂੰ ਮਿਲਾ ਕੇ ਟੋਟਲ 2011 ਵਿੱਚ 1.3 million ਆਸਟ੍ਰੇਲੀਅਨ ਨੇ ਜਿਹੜੇ ਉਹ 50 ਇਅਰਸ ਨੋਨ ਸਪੀਕਿੰਗ ਕੰਟਰੀਜ਼ ਤੋਂ ਹੈਗੇ।
ਅੱਛਾ।
ਔਰ ਸਾਡੇ ਜਿਹੜੇ ਇੰਡੀਅਨ ਮਾਈਗ੍ਰੈਂਟਸ ਨੇ, ਹਰ ਸਾਲ ਉਸ ਤੋਂ ਬਾਅਦ 25,000 ਲੋਕ ਹਰ ਸਾਲ ਐਡ ਹੁੰਦੇ ਨੇ।
ਓਕੇ।
ਸੋ ਵੀ ਅਲੋਨ ਇਨ 2011 ਅਸੀਂ ਸੀਗੇ 3 ਲੱਖ ਇੰਡੀਅਨਸ।
ਹਾਂਜੀ।
ਸੋ ਦੈਟਸ ਅ ਹਿਊਜ ਅਮਾਊਂਟ।
ਸੋ
ਇਹਦੇ ਕਰਕੇ ਅਸੀਂ ਇਹ ਦੇਖਿਆ ਕਿ ਜਿਹੜੇ ਕਮਿਊਨਿਟੀ ਵਿੱਚ ਜ਼ਰੂਰਤ ਜ਼ਿਆਦਾ, ਮਗਰ ਕਿਉਂਕਿ ਪੀਪਲ ਸ਼ੇਅਰ ਨਹੀਂ ਕਰਦੇ, ਲੋਕਾਂ ਨੂੰ ਲੱਗਦਾ ਕਿ ਮੈਂਟਲ ਹੈਲਥ ਇੱਕ ਬੜੀ ਇੱਕ ਹੈਗੀ, ਬਹੁਤ ਗੰਭੀਰ ਪ੍ਰੋਬਲਮ ਹੈਗੀ ਹੈ, ਮਗਰ ਉਹ ਇਹਨੂੰ ਕਲੰਕ ਸਮਝਦੇ ਹਨ ਲੋਕੀ ਨਾ ਦੂਜਿਆਂ ਨਾਲ ਕਹਿਣ ਤੋਂ। ਇਸ ਕਰਕੇ ਫਿਰ ਅਗਰ ਕਿਸੇ ਨੂੰ ਪਤਾ ਨਹੀਂ, ਸਾਡੀ ਰਿਸਰਚ ਵਿੱਚ ਉਹ ਨੰਬਰ ਨਹੀਂ ਆਉਣਗੇ, ਤੇ ਸਾਡੀ ਕਮਿਊਨਿਟੀ ਵਿੱਚ ਫਿਰ ਹੈਲਪ ਕਰਨ ਵਾਸਤੇ ਗਵਰਨਮੈਂਟ ਕਿਸ ਤਰ੍ਹਾਂ ਖਰਚ ਕਰੇਗੀ ਨਾ, ਫਿਰ ਸਾਡੇ ਲੋਕ ਨਹੀਂ ਐਕਸੈਸ ਕਰ ਸਕਦੇ।
ਠੀਕ ਹੈ ਜੀ।
ਅਜੇ ਅਵੇਲੇਬਿਲਿਟੀ ਹੈਗੀ ਹੈ, ਮਗਰ ਵੈਸਟਰਨ ਕਲਚਰ ਵਾਸਤੇ ਜ਼ਿਆਦਾ ਹੈਗੀ ਹੈ ਤੇ ਕੋਲ ਕਮਿਊਨਿਟੀਜ਼ ਵਾਸਤੇ ਘੱਟ ਹੈ ਐਟ ਦ ਮੋਮੈਂਟ।
ਹਾਂਜੀ। ਉਹ ਕਿਸ ਕਿਸਮ ਦੀ ਹੈਲਪ ਹੈਗੀ ਜਿਹੜੀ ਕਿ ਅਵੇਲੇਬਲ ਹੈਗੀ ਹੈ?
ਮੈਂ ਤੁਹਾਨੂੰ ਇੱਕ ਬਿਫੋਰ ਆਈ ਕਮ ਟੂ ਦਾ ਹੈਲਥ, ਤੁਸੀਂ ਮੈਨੂੰ ਜਿਹੜੀ ਕਮਿਊਨਿਟੀ ਸਾਡੀ ਜੋ ਪ੍ਰੋਬਲਮਸ ਫੇਸ ਕਰਦੀਆਂ ਹੈਗੀਆਂ ਨੇ ਡਿਊ ਟੂ ਡਿਪਰੈਸ਼ਨ, ਐਂਗਜ਼ਾਇਟੀ, ਡਿਮੈਂਸ਼ੀਆ, ਇਹ ਸਾਰੀਆਂ ਚੀਜ਼ਾਂ, ਕਿਉਂਕਿ ਸਾਡੇ ਕਲਚਰ ਵਿੱਚ ਇਹ ਬੜੀ ਪ੍ਰੋਬਲਮ ਹੈ ਕਿ ਅਸੀਂ ਛੁਪਾਉਂਦੇ ਹਾਂ ਤੇ ਜਿਹੜੀ ਸ਼ੇਅਰ ਨਹੀਂ ਕਰਾਂਗੇ, ਕਿਉਂਕਿ ਅਸੀਂ ਸਮਝਾਂਗੇ ਕਲੰਕ ਹੈ, ਇਹ ਗਲਤ ਚੀਜ਼ ਹੈ। ਇੱਕ ਤੇ ਇਹ ਬੜਾ ਜ਼ਰੂਰੀ ਹੈ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਾਰਿਆਂ ਨਾਲ ਪ੍ਰੋਬਲਮ ਹੁੰਦੀ ਨੇ, ਸਿਰਫ ਉਹ ਨਹੀਂ ਹੈਗੇ, ਤੇ ਅਗਰ ਸ਼ੇਅਰ ਕਰਨਗੇ ਤੇ ਉਹ ਘਟੇਗੀ ਪ੍ਰੋਬਲਮ, ਵਧੇਗੀ ਨਹੀਂ। ਦੂਜਾ, ਇਹਦੇ ਰਿਸਕ ਫੈਕਟਰਸ ਬੜੇ ਨੇ, ਕਿਉਂ ਹੁੰਦੀ ਹੈ ਡਿਪਰੈਸ਼ਨ, ਐਂਗਜ਼ਾਇਟੀ, ਸਾਡੇ ਸਪੈਸ਼ਲੀ ਮਾਈਗ੍ਰੈਂਟ ਇੰਡੀਅਨਸ ਜਿਹੜੇ ਅਸੀਂ ਇੱਥੇ ਰਹਿੰਦੇ ਹਾਂ, ਜ਼ਿਆਦਾਤਰ ਕਿ ਜਿਹੜੇ ਆਉਂਦੇ ਨੇ ਜਿਹੜਾ ਯੂਨੀਫਾਰਮ ਪੰਜਾਬ, ਉਹਨਾਂ ਦੀ ਇੰਗਲਿਸ਼ ਵਿੱਚ ਪ੍ਰੋਫੀਸ਼ੀਐਂਸੀ, ਬੋਲਣਾ ਇੰਗਲਿਸ਼ ਘੱਟ ਹੈਗਾ, ਕਈ ਤੇ ਬਿਲਕੁਲ ਨਹੀਂ ਬੋਲਦੇ। ਦੂਜਾ, ਜਿਹੜੇ ਆਏ ਨੇ ਆਪਣਾ ਪੂਰਾ ਕਲਚਰ ਛੱਡ ਕੇ, ਪੂਰੀ ਕੰਟਰੀ ਛੱਡ ਕੇ ਨਵੀਂ ਕੰਟਰੀ ਵਿੱਚ ਆਏ ਨੇ, ਉਹਦੇ ਵਿੱਚ ਬੜਾ ਅਲੱਗ ਅਲੱਗ ਵੱਖ ਵੱਖ ਕਲਚਰ ਪ੍ਰੈਕਟਿਸਿਸ ਹੈਗੇ ਨੇ, ਆਪਣੇ ਸਾਰੀ ਫੈਮਿਲੀਜ਼ ਨੂੰ ਛੱਡ ਕੇ ਆਏ ਨੇ, ਇਹ ਸਾਰੀਆਂ ਚੀਜ਼ਾਂ ਅਕਿਊਮੁਲੇਟ ਹੋ ਜਾਂਦੀਆਂ। ਜਿਹੜਾ ਮਾਈਗ੍ਰੇਟਿੰਗ ਪੂਰਾ ਐਕਸਪੀਰੀਅੰਸ ਹੈ, ਇਹ ਬਹੁਤ ਵੱਡਾ ਕਹਿੰਦੇ ਨੇ, ਦਿਸ ਇਜ਼ ਦਾ 3rd ਮੋਸਟ ਟ੍ਰੋਮੈਟਿਕ ਸਦਮਾ ਇਨ ਆਫਟਰ ਡੈਥ ਐਂਡ ਡਿਵੋਰਸ।
ਅੱਛਾ ਅੱਛਾ।
ਐਂਡ ਇਟ ਇਹਦੇ ਕਰਕੇ ਮੈਂਟਲ ਇਲਨੈਸ ਜ਼ਿਆਦਾ ਵੱਧਦੀ ਹੈ, ਸਟ੍ਰੈਸ ਵੱਧਦਾ ਹੈ, ਤੁਹਾਡੀ ਐਂਗਜ਼ਾਇਟੀ ਵੱਧਦੀ ਹੈ, ਐਂਡ ਦੈਨ ਯੂ ਹੈਵ ਪ੍ਰੋਬਲਮ, ਉਹਨੂੰ ਫਿਰ ਐਡਜਸਟ ਕਰਨਾ ਨਵੀਂ ਕੰਟਰੀ ਚ ਉਸ ਤੋਂ ਵੀ ਜ਼ਿਆਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਗਵਰਨਮੈਂਟ ਸਮਝਦੀ ਹੈ ਸਾਰੀਆਂ ਚੀਜ਼ਾਂ, ਐਂਡ ਟਰਾਈ ਕਰਦੀ ਹੈ ਕਿ ਨਈ ਨਈ ਚੀਜ਼ਾਂ ਇੰਟਰੋਡਿਊਸ ਕਰਨ। ਸਾਨੂੰ ਪਤਾ ਚੱਲਿਆ ਰਿਸਰਚ ਵਿੱਚ ਕਿ ਜਿਹੜੇ ਬੱਚੇ ਨੇ ਉਹ ਸਭ ਤੋਂ ਜ਼ਿਆਦਾ ਵੱਡੇ ਦੋਸ਼ੀ ਨੇ ਜਿਹੜੇ ਆਪਣੇ ਮਾਪਿਆਂ ਨੂੰ ਅਬਿਊਸ ਕਰਦੇ ਨੇ।
ਓਕੇ, ਉਹਨਾਂ ਦੇ ਆਪਣੇ ਬੱਚੇ
63.3% ਐਂਡ ਦਿਸ ਮਸਟ ਬੀ ਸਟੌਪਡ। ਇਟ ਪੂਰੀ ਕੰਟਰੀ ਵਿੱਚ $20 billion ਐਨੂਅਲੀ ਵੇਸਟ ਕੀਤਾ ਜਾਂਦਾ ਹੈ ਮੈਂਟਲ ਇਲਨੈਸ ਦੇ ਉੱਤੇ।
ਹਾਂਜੀ,
ਮਤਲਬ ਮੈਂਟਲ ਇਲਨੈਸ ਦੇ ਕਰਕੇ $20 billion ਪੂਰਾ ਵੇਸਟ ਐਨੂਅਲੀ ਸਪੈਂਡ ਹੁੰਦਾ ਹੈ, ਕਿਉਂਕਿ ਲੋਕੀ ਜਿਹੜੇ ਮੈਂਟਲੀ ਡਿਪਰੈਸਡ ਹੁੰਦੇ ਨੇ ਜਾਂ ਐਂਗਜ਼ਾਇਟੀ ਵਾਲੇ ਹੁੰਦੇ ਨੇ, ਕੰਮ ਤੇ ਨਹੀਂ ਜਾਂਦੇ ਜਾਂ ਕੰਮ ਨਹੀਂ ਉਹਨਾਂ ਨੂੰ ਮਿਲਦਾ, ਬੜਾ ਕੁਛ ਐਕਿਊਮੂਲੇਟ ਹੋ ਜਾਂਦਾ। ਇਹ ਸਾਰੇ ਕੋਸਟ ਨੇ ਗਵਰਨਮੈਂਟ ਵਾਸਤੇ, ਔਰ ਇਹ ਸਾਰੇ ਸੋ ਇਸ ਕਰਕੇ ਦੇ ਆਰ ਗੈਟਿੰਗ ਸੀਰੀਅਸ। ਔਰ ਜਿਹੜੀਆਂ ਸੰਸਥਾਵਾਂ ਆਲਰੇਡੀ ਹੈਗੀਆਂ ਨੇ ਉਹ ਹੈਗੀਆਂ ਨੇ, ਇੱਕ ਨਿਊ ਸਾਊਥ ਵੇਲਸ ਗਾਰਡੀਅਨਸ਼ਿਪ ਟ੍ਰਾਈਬਿਊਨਲਸ ਹੈਗੀਆਂ ਨੇ, ਨਿਊ ਸਾਊਥ ਵੇਲਸ ਦੀ ਲੀਗਲ ਏਡ ਹੈਗੀ ਹੈ ਜਿਹਦੇ ਵਿੱਚ ਅਗਰ ਲੋਕ ਸਮਝਦੇ ਨੇ ਕਿ ਉਹਨਾਂ ਦੇ ਨਾਲ ਕੋਈ ਥ੍ਰੈਟਨ ਕੀਤਾ ਜਾ ਰਿਹਾ ਜਾਂ ਮੈਂ ਤੁਹਾਨੂੰ ਸਿਮਟਮਸ ਵਿੱਚ ਆਈ ਵੁੱਡ ਲਾਈਕ ਕਿ ਸ਼ੇਅਰ ਕਰਾਂ ਤਾਂ ਕਿ ਤੁਹਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੂੰ ਪਤਾ ਚੱਲੇ ਕਿ ਕਿਸ ਤਰੀਕੇ ਵਟ ਅਬਿਊਜ਼ ਕਿਸ ਤਰੀਕੇ ਦਾ ਮੰਨਿਆ ਜਾਂਦਾ, ਕਿਉਂਕਿ ਕਈ ਕਲਚਰਸ ਵਿੱਚ ਨਾ ਜਿਹੜਾ ਅਸੀਂ ਵੈਸਟਰਨ ਕਲਚਰ ਅਨਡਿਊ ਇਨਫਲੂਐਂਸ ਕਹੇਗਾ ਉਹ ਸਾਡਾ ਕਲਚਰ ਅਨਡਿਊ ਇਨਫਲੂਐਂਸ ਨਹੀਂ ਕਹੇਗਾ, ਉਹ ਕਹੇਗਾ ਜੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ ਕਿ ਸਾਡੇ ਨਾਲ ਨਹੀਂ ਇਹ ਕਰ ਸਕਦੇ। ਸੋ ਸਾਡੀ ਬਿਲੀਫ ਅਲੱਗ ਅਲੱਗ ਹੁੰਦੀਆਂ ਨੇ ਕਲਚਰਲ ਬਿਲੀਫ ਦੇ ਹਿਸਾਬ ਨਾਲ। ਸੋ ਬਟ ਇਫ ਪੀਪਲ ਫੀਲ ਦੈਟ ਦੇ ਆਰ ਉਹ ਥ੍ਰੈਟਨ ਹੋ ਰਹੇ ਨੇ ਜਾਂ ਉਹਨਾਂ ਦੇ ਉੱਤੇ ਧਮਕੀ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਅਬਿਊਜ਼ ਕੀਤਾ ਜਾ ਰਿਹਾ ਕਿਸੇ ਤਰੀਕੇ ਨਾਲ ਜਾਂ ਉਹਨੂੰ ਗੁਮਰਾਹ ਕੀਤਾ ਜਾ ਰਿਹਾ ਪ੍ਰੈਸ਼ਰ ਕਰਕੇ ਜਾਂ ਜ਼ਬਰਦਸਤੀ ਉਹਨਾਂ ਦੀ ਵਿਲ ਬਦਲੀ ਜਾ ਰਹੀ ਹੈ ਜਾਂ ਪਾਵਰ ਆਫ ਅਟਰਨੀ ਜਾਂ ਲੀਗਲ ਅਰੇਂਜਮੈਂਟ ਚੇਂਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਜ਼ਬਰਦਸਤੀ ਕਰਕੇ, ਉਹਨਾਂ ਨੂੰ ਅਪਮਾਨ ਕੀਤਾ ਜਾ ਰਿਹਾ, ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ, ਉਹਨਾਂ ਨੂੰ ਥ੍ਰੈਟਨ ਕੀਤਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਘਰ ਤੋਂ ਕੱਢ ਕੇ ਨਰਸਿੰਗ ਹੋਮ ਚ ਪਾ ਦਾਂਗੇ। ਕਈ ਵਾਰੀ ਤੇ ਬੜੇ ਸੀਨੀਅਰ ਲੋਕ ਮੈਂ ਆਪ ਸੁਣਿਆ ਬੜੀ ਵਾਰੀ ਇਸ ਤਰ੍ਹਾਂ ਹੁੰਦਾ ਕਿ ਲੋਕ ਧਮਕੀ ਦਿੰਦੇ ਨੇ ਆਪਣੇ ਮਾਂ ਪਿਓ ਨੂੰ ਕਿ ਅਸੀਂ ਤੁਹਾਨੂੰ ਆਪਣੇ ਗ੍ਰੈਂਡ ਚਿਲਡਰਨ ਨਹੀਂ ਮਿਲਣ ਦੇਵਾਂਗੇ ਜਾਂ ਆਪਣੇ ਦੂਜੇ ਤੁਹਾਡੇ ਫੈਮਿਲੀ ਫਰੈਂਡਸ ਨੂੰ ਨਹੀਂ ਮਿਲਣ ਦਾਂਗੇ,
ਇਮੋਸ਼ਨਲੀ ਬਲੈਕਮੇਲ ਕਰਦੇ ਆ।
ਫਿਰ ਕਈਆਂ ਨੂੰ ਜਿਹੜੇ ਇੱਥੇ ਬੜੇ ਸਾਲਾਂ ਤੋਂ ਰਹਿੰਦੇ ਨੇ ਉਹਨਾਂ ਨੂੰ ਪੈਨਸ਼ਨਾਂ ਮਿਲਦੀਆਂ ਨੇ, ਉਹ ਪੈਨਸ਼ਨਾਂ ਲੈ ਲੈਂਦੇ ਨੇ ਬੱਚੇ ਜਾਂ ਜਿਹੜੇ ਟਰਸਟਡ ਹੁੰਦੇ ਨੇ ਉਹਨਾਂ ਦੇ ਅਕਾਊਂਟ ਤੋਂ ਹੀ ਸਿੱਧਾ ਕੱਢ ਲੈਂਦੇ ਨੇ। ਸੋ ਮਤਲਬ ਪੈਸੇ ਵੀ ਨਹੀਂ ਉਹਨਾਂ ਦੇ ਹੱਥ ਵਿੱਚ ਦੇਣ ਦਿੰਦੇ, ਉਹ ਵੀ ਡਿਨਾਈ ਕਰ ਦਿੰਦੇ ਨੇ। ਹੋਰ ਮੈਡੀਕਲ ਸਰਵਿਸਿਸ ਕਈ ਵਿਚਾਰਿਆਂ ਨੂੰ ਡਾਕਟਰ ਕੋ ਵੱਲ ਨਹੀਂ ਲਿਜਾ ਸਕਦੇ ਕਿ ਤੁਹਾਨੂੰ ਨਹੀਂ ਸਮਝ ਆਏਗੀ ਉਹ ਅੰਗਰੇਜ਼ੀ ਬੋਲ ਰਹੇ ਆ ਜੋ ਵੀ ਬੋਲ ਕੇ।
ਹਾਂਜੀ,
ਕਈ ਸੁਣਿਆ ਮੈਂ ਕਿ ਥੱਪੜ ਥੁੱਪੜ ਮਾਰਦੇ ਨੇ ਆਪਣੇ ਮਾਂ ਪਿਓ ਨੂੰ। ਫਿਰ ਦੇਰ ਇਜ਼ ਸਮ ਥਿੰਗ, ਕਈ ਵਾਰੀ ਅਨਵਾਂਟਿਡ ਸੈਕਸ਼ੂਅਲ ਅਪਰੋਚਸ ਵੀ ਲੋਕ ਕਰਦੇ ਨੇ ਵਿਚ ਇਜ਼ ਇਨਡੀਸੈਂਟ ਬਿਹੇਵੀਅਰ ਇਨ ਫਰੰਟ ਆਫ ਦੈਮ। ਇਹ ਸਾਰਾ ਕੁਛ ਅਬਿਊਜ਼ ਦੇ ਤਾਦਾਦ ਆਉਂਦਾ ਹੈ, ਦਿਸ ਆਲ ਇਨਕਲੂਡਿਡ ਇਨ ਦੈਟ। ਨਾਲ ਇੱਕ ਬੜੀ ਅੱਛੀ ਸੰਸਥਾ ਹੈ ਜਿਹਦੇ ਨਾਲ ਮੈਂ ਬਹੁਤ ਕੰਮ ਕਰਦੀ ਹਾਂ, ਉਹ ਹੈ ਨਿਊ ਸਾਊਥ ਵੇਲਸ ਐਲਡਰ ਅਬਿਊਜ਼ ਹੈਲਪਲਾਈਨ। ਇਹ ਕਿਸੀ ਇਹ ਪੂਰੀ ਗਵਰਨਮੈਂਟ ਫੰਡਡ ਹੈਗੀ ਹੈ ਔਰਗਨਾਈਜੇਸ਼ਨ, ਔਰ ਇੱਕ ਪੂਰੀ ਇਹ ਪਾਲਨ ਕਰਦੀ ਹੈ ਜਿਹੜੀ ਪ੍ਰਾਈਵੇਸੀ ਐਂਡ ਪਰਸਨਲ ਇਨਫੋਰਮੇਸ਼ਨ ਪ੍ਰੋਟੈਕਸ਼ਨ ਐਕਟ ਹੈ 1998 ਦੇ ਤਾਦਾਦ। ਸੋ ਇਹ ਪੂਰੀ ਤੁਹਾਡੀ ਪ੍ਰਾਈਵੇਸੀ ਔਰ ਕੋਨਫੀਡੈਂਸ਼ੀਅਲਿਟੀ ਰੱਖਦੀ ਹੈ ਤੇ ਪੂਰੇ ਤਰੀਕੇ ਨਾਲ ਤੁਹਾਡੀ ਤੁਹਾਡੀ ਗੱਲ ਸੁਣਦੀ ਹੈ ਤੇ ਤੁਹਾਡੀ ਹੈਲਪ ਕਰਦੀ ਹੈ। ਸੋ ਦਿਸ ਇਜ਼ ਅ ਵੈਰੀ ਗੁੱਡ ਇੰਸਟੀਟਿਊਟ, ਔਰ ਇਹ ਤੁਹਾਨੂੰ ਫਿਰ ਅੱਗੇ ਵੀ ਦੱਸ ਸਕਦੀ ਹੈ ਕਿ ਕਿੱਧਰ ਜਾ ਸਕਦੇ ਹੋ ਕੋਈ, ਜੇ ਤੁਹਾਨੂੰ ਲੀਗਲ ਏਡ ਦੀ ਲੋੜ ਹੈ, ਅਗਰ ਤੁਹਾਨੂੰ ਕੋਈ ਤਕਲੀਫ ਹੈਗੀ ਹੈ, ਤੁਹਾਡੇ ਪੈਸੇ ਲੈ ਰਿਹਾ ਅਕਾਊਂਟ ਤੋਂ ਬਗੈਰ ਤੁਹਾਡੇ ਦੱਸੇ, ਫਾਈਨੈਂਸ਼ੀਅਲ ਓਮਬਡਸਮੈਨ ਸਰਵਿਸਿਸ ਹੁੰਦੇ ਨੇ। ਫਿਰ ਇੱਕ ਹੋਰ ਹੈ ਏਜਡ ਕੇਅਰ ਰਾਈਟ ਸਰਵਿਸਿਸ, ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਹੈ, ਇਹਦੇ ਵਿੱਚ ਕਾਫੀ ਕੁਛ ਇਹ ਲੋਕ ਕਰਦੇ ਹੈ, ਕਲਚਰਲੀ ਅਪਰੋਪ੍ਰੀਏਟ ਚੀਜ਼ਾਂ ਵੀ ਬੜੀਆਂ ਆਰਗਨਾਈਜ਼ ਕਰਦੇ ਨੇ। ਸਾਡੀ ਇੱਕ ਰਿਸਰਚ ਕੀਤੀ ਗਈ ਸੀ ਕਰਟਨ ਯੂਨੀਵਰਸਿਟੀ ਦੇ, ਜਿਹਦੇ ਕਿਹਾ ਸੀ ਕਿ ਜਿਹੜੀ ਵਿਮੈਨ ਔਰਤਾਂ ਨੇ ਉਹਨਾਂ ਨੂੰ 2.5 ਟਾਈਮਸ ਰੇਟ ਆਫ ਮੈਨ ਦੇ ਗੈਟ ਅਬਿਊਜ਼, 81% ਆਫ ਵਿਮੈਨ ਗੈਟ ਫਾਈਨੈਂਸ਼ੀਅਲੀ ਅਬਿਊਜ਼। ਸੋ ਜਿਹੜੀਆਂ ਵਿਚਾਰੀਆਂ ਔਰਤਾਂ ਕੱਲੀਆਂ ਰਹਿ ਜਾਂਦੀਆਂ ਨੇ, ਉਹਨਾਂ ਦੇ ਬੱਚੇ ਉਹਨਾਂ ਤੋਂ ਸਾਰਾ ਕੁਛ ਉਹਨਾਂ ਦਾ ਛੀਨ ਲੈਂਦੇ ਹਨ, ਤੇ ਵਿਚਾਰਿਆਂ ਨੂੰ ਕਈ ਵਾਰੀ ਇੰਨੀ ਵੀ ਨਹੀਂ ਹੁੰਦੀ ਕਿ ਉਹ ਗੁਰਦੁਆਰੇ ਤੱਕ ਵੀ ਪਹੁੰਚ ਜਾਣ। ਸੋ ਦਿਸ ਇਜ਼ ਸਮਥਿੰਗ ਇਹ ਬਹੁਤ ਇੰਪੋਰਟੈਂਟ ਕਮਿਊਨਿਟੀ ਵਿੱਚ ਸਪਰੈਡ ਕਰਨ ਵਾਲੀ ਚੀਜ਼ ਹੈ।
ਤੇ ਹੁਣ ਆਉਂਦੇ ਹਾਂ ਆਪਣੀ ਕਮਿਊਨਿਟੀ ਵੱਲ, ਥੋੜ੍ਹਾ ਜਿਹਾ ਇਹਨੂੰ ਨੈਰੋ ਡਾਊਨ ਕਰਦੇ ਹਾਂ।
ਹਾਂਜੀ,
ਤੁਸੀਂ ਦੱਸਿਆ ਕਿ ਕਲਚਰਲੀ ਕਈ ਵਾਰੀ ਇਹਨੂੰ ਮਾੜਾ ਸਮਝਿਆ ਜਾਂਦਾ ਹੈ, ਪਰ ਐਡਰੈਸ ਵੀ ਕਰਨਾ ਜ਼ਰੂਰੀ ਹੈ। ਕਿਸ ਤਰੀਕੇ ਦੇ ਨਾਲ ਤੁਹਾਡੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਇਹਨੂੰ ਅਪਰੋਚ ਕੀਤਾ ਜਾਏ, ਕਿੱਥੇ ਜਾ ਕੇ ਜਿੱਥੇ ਬਜ਼ੁਰਗ ਸਾਰੇ ਆਉਂਦੇ ਹੈ ਉੱਥੇ ਜਾ ਕੇ ਕੋਈ ਸੈਮੀਨਾਰ ਵਗੈਰਾ ਲਗਾਏ ਜਾਣ, ਇਹ ਅਪਰੋਚ ਕੌਣ ਕਰ ਸਕਦਾ ਹੈ ਜਿਹਨੂੰ ਕੋਈ ਥੋੜ੍ਹੀ ਜਿਹੀ ਨੌਲੇਜ ਵੀ ਹੋਵੇ ਅਤੇ ਲੀਗਲ ਬੈਕਗ੍ਰਾਊਂਡ ਵੀ ਹੋਵੇ? ਕਿਸ ਤਰੀਕੇ ਨਾਲ ਇਹਨੂੰ ਟੈਕਲ ਕੀਤਾ ਜਾਵੇ?
ਇਹ ਮੇਰੇ ਹਿਸਾਬ ਨਾਲ ਤਾਂ ਅਸੀਂ ਸੋਚਿਆ ਸੀਗਾ ਕਿ ਜਿਸ ਤਰ੍ਹਾਂ ਪੰਜਾਬੀ ਜਿਹੜੇ ਸਾਡੇ ਕਮਿਊਨਿਟੀ ਦੇ ਹੈਗੇ ਨੇ, ਗੁਰਦੁਆਰਾ ਇਜ਼ ਅ ਵੈਰੀ ਗੁੱਡ ਫੋਰਮ, ਉੱਥੇ ਆਰਾਮ ਨਾਲ ਪਹੁੰਚ ਵੀ ਜਾਂਦੇ ਨੇ। ਬਟ ਜ਼ਰੂਰੀ ਨਹੀਂ ਕਿ ਗੁਰਦੁਆਰੇ ਵਿੱਚ ਹੀ ਅਸੀਂ ਕਰੀਏ, ਬਾਹਰ ਵੀ ਕਰ ਸਕਦੇ ਹਾਂ। ਐਂਡ ਵਰਕਸ਼ਾਪਸ, ਆਈ ਕੈਨ ਡਿਵੈਲਪ ਵਰਕਸ਼ਾਪ ਐਂਡ ਵਿਦ ਦਾ ਹੈਲਪ ਆਫ, ਬਿਕੋਜ਼ ਮੇਰੇ ਮੈਡੀਕੋ ਲੀਗਲ ਬੈਕਗ੍ਰਾਉਂਡ ਹੈਗਾ ਔਰ ਮੈਡੀਕੋ ਲੀਗਲ ਸਾਡੀ ਸੰਸਥਾ ਵਿੱਚ ਵੀ ਲੋਇਰਸ ਹੈਗੇ ਨੇ, ਉਹਨਾਂ ਦੇ ਵਿੱਚ ਉਹਨਾਂ ਤੋਂ ਸਬਜੈਕਟ ਮੈਟਰ ਲੈ ਕੇ ਮੈਂ ਟ੍ਰਾਂਸਲੇਸ਼ਨ ਵੀ ਕਰ ਸਕਦੀ ਹਾਂ ਕਿਉਂਕਿ ਲੋਇਰਸ ਹੈਗੇ ਨੇ ਔਰ ਬਿਕੋਜ਼ ਦੇ ਆਰ ਆਸਟ੍ਰੇਲੀਅਨ, ਸਾਡੀ ਲੈਂਗੁਏਜ ਓਬਵੀਅਸਲੀ ਨਹੀਂ ਬੋਲਦੇ, ਮਗਰ ਮੈਂ ਟ੍ਰਾਂਸਲੇਸ਼ਨ ਕਰਕੇ ਵੀ ਵਰਕਸ਼ਾਪਸ ਕਰ ਸਕਦੀ ਹਾਂ। ਦਾ ਓਨਲੀ ਪ੍ਰੋਬਲਮ ਫੰਡਿੰਗ ਦੀ ਪ੍ਰੋਬਲਮ ਹੁੰਦੀ, ਨਹੀਂ ਤੇ ਪ੍ਰਿੰਟਡ ਮਟੀਰੀਅਲ ਵੀ ਡਿਸਟ੍ਰੀਬਿਊਟ ਕੀਤਾ ਜਾ ਸਕਦਾ।
ਹਾਂਜੀ,
ਅ ਫਿਊ ਜਿਹੜੀਆਂ ਮੇਨ ਟਾਰਗੇਟਡ ਚੀਜ਼ਾਂ ਨੇ,
ਹਾਂਜੀ,
ਯੂ ਨੋ ਵਰਕਸ਼ਾਪ ਵਾਸਤੇ ਕੀ 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 ਤੁਹਾਡੇ ਯੂ ਨੋ ਚੀਜ਼ਾਂ ਹੈਗੀਆਂ ਜਿਹਤੇ ਯੂ ਸ਼ੁਡ ਲੁੱਕ ਆਊਟ ਫੋਰ, ਔਰ ਕਿਹੜੀਆਂ ਕਿੱਥੇ ਤੁਸੀਂ ਅਪਰੋਚ ਕਰ ਸਕਦੇ ਹੋ, ਕਿਸ ਤਰੀਕੇ ਦੀ ਹੈਲਪ ਤੁਹਾਨੂੰ ਮਿਲ ਸਕਦੀ ਹੈ।
ਹਾਂਜੀ, ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਬਾਹਰ ਵਾਲੇ ਬੰਦੇ ਨੂੰ ਵੀ ਤੂੰ ਸਾਡੇ ਘਰ ਦੇ ਮਸਲੇ ਵਿੱਚ ਨਾ ਬੋਲ, ਇਹ ਸਾਡਾ ਆਪਣਾ ਘਰ ਦਾ ਮਸਲਾ ਹੈਗਾ।
ਬਿਲਕੁਲ,
ਉਸ ਕੇਸ ਦੇ ਵਿੱਚ ਲੀਗਲੀ ਕੋਈ ਐਕਸ਼ਨ ਲਿਆ ਜਾ ਸਕਦਾ ਹੈ?
ਬਿਲਕੁਲ ਬਿਲਕੁਲ, ਇਹ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਸੰਸਥਾਵਾਂ ਪਹਿਲੇ ਲਿਖਾਈਆਂ, ਇਹ ਸਾਰੀਆਂ ਸਾਡੀ ਰਿਸਰਚ ਵਿੱਚ ਇਹੀ ਆਉਂਦੀ ਹੈ ਕਿ ਬੱਚੇ ਜਿਹੜੇ ਹੈਗੇ ਨੇ ਜ਼ਿਆਦਾਤਰ ਉਹੀ ਕਰਦੇ ਨੇ, ਔਰ ਬਿਕੋਜ਼ ਸਾਡੀ UN ਚਾਰਟਰ ਹੈਗਾ, ਉਹ ਵਰਲਡ ਰਾਈਟਸ ਫੋਰ ਪੀਪਲ ਵਾਸਤੇ ਹੈਗਾ। ਸੋ ਜੇ ਤੁਸੀਂ ਤੁਹਾਡੀ ਫੈਮਿਲੀ ਹੋਏ, ਜੇ ਬਾਹਰ ਦਾ ਬੰਦਾ ਹੋਏ, ਜਿਹੜੇ ਓਲਡਰ ਲੋਕ ਨੇ, ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ, ਉਹਨਾਂ 'ਤੇ ਬਹੁਤ ਵੱਡਾ ਇਹ ਹੈਗਾ ਕਿ ਦੇ ਡੂ ਨਾਟ ਹੈਵ ਰਿਡਰੈਸ, ਕਿਧਰੇ ਜਾ ਨਹੀਂ ਸਕਦੇ, ਮਗਰ ਇਹ ਗਲਤ ਹੈ ਕਿਉਂਕਿ ਉਹਨਾਂ ਦੇ ਪੂਰੇ ਹਿਊਮਨ ਰਾਈਟਸ ਉਨੇ ਉਨੇ ਹੀ ਨੇ ਜਿੰਨੇ ਉਹਨਾਂ ਦੇ ਬੱਚਿਆਂ ਦੇ ਅਤੇ ਬਾਕੀਆਂ ਦੇ ਨੇ, ਔਰ ਉਹਨਾਂ ਨੂੰ ਵਡੇਰੀ ਉਮਰ 'ਚ ਆ ਕੇ ਆਪਣੀ ਡਿਗਨਿਟੀ ਜਾਂ ਰਿਸਪੈਕਟ ਖੋਣ ਦੀ ਕੋਈ ਲੋੜ ਨਹੀਂ ਹੈਗੀ, ਔਰ ਅਗਰ ਉਹ ਪੂਰੀ ਪ੍ਰਾਈਵੇਸੀ ਵਿੱਚ ਕਿਸੇ ਨਾਲ ਗੱਲ ਕਰਨਾ ਚਾਹੁੰਗੇ ਤਾਂ ਉਹ ਬਿਲਕੁਲ ਇਸ ਕੰਟਰੀ ਵਿੱਚ ਤਾਂ ਸਭ ਤੋਂ ਵੱਡੀ ਮੰਨੀ ਜਾਂਦੀ ਹੈ।
ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਸੀ ਕਿ ਕਈ ਲੋਕਾਂ ਨੂੰ ਇੰਗਲਿਸ਼ ਵਗੈਰਾ ਬੋਲਣ 'ਚ ਪ੍ਰੋਬਲਮ ਆਉਂਦੀ ਹੈ, ਜਿਹੜੀਆਂ ਤੁਸੀਂ ਆਰਗੇਨਾਈਜੇਸ਼ਨਸ ਦੱਸੀਆਂ ਹੁਣੇ,
ਹਾਂਜੀ,
ਉਹਨਾਂ ਵਿੱਚ ਕੋਈ ਇੰਟਰਪ੍ਰੇਟਰਸ ਵਗੈਰਾ ਹੁੰਦੇ ਆ?
ਹਾਂਜੀ, ਇਹ ਨਿਊ ਸਾਊਥ ਵੇਲਸ ਦੀਆਂ ਹੈਗੇ ਨੇ, ਦੇ ਗਵਰਨਮੈਂਟ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਸਾਰਿਆਂ ਵਿੱਚ ਇੰਟਰਪ੍ਰੇਟਰਸ ਹੈਗੇ ਨੇ, ਤੇ ਜਿਹੜੇ ਨਿਊ ਸਾਊਥ ਵੇਲਸ ਐਲਡਰ ਅਬਿਊਜ਼ ਹੋਟਲਾਈਨ ਹੈ, ਇਹਦੇ ਵਿੱਚ ਪੰਜਾਬੀ ਵਿੱਚ ਮੈਂ ਗੱਲ ਕੀਤੀ ਸੀ, ਉਹ ਅਜੇ ਇੰਟਰੋਡਿਊਸ ਉਹਨਾਂ ਦੀ ਨਹੀਂ ਹੋਈ ਹੈ, ਹਿੰਦੀ ਵਿੱਚ ਹੈਗੀ ਆ, ਪੰਜਾਬੀ ਵਿੱਚ ਨਹੀਂ ਅਜੇ ਹੋਈ, ਮਗਰ ਮੈਂ ਉਹਨਾਂ ਨੂੰ ਪਿੱਛੇ ਪਈ ਹੋਈ ਹਾਂ ਉਹਨਾਂ ਦੇ, ਉਹ ਕਿ ਉਹ ਵੀ ਇੰਟਰੋਡਿਊਸ ਕਰਾਉਣ।
ਬਹੁਤ ਅੱਛਾ ਜੀ।
ਹਾਂ, ਮਗਰ ਨਿਊ ਸਾਊਥ ਵੇਲਸ ਲੀਗਲ ਏਡ ਜਿਹੜਾ ਹੈਗਾ ਉਹਦੇ ਵਿੱਚ ਵੀ ਇੰਟਰਪ੍ਰੇਟਰਸ ਮਿਲ ਜਾਂਦੇ ਨੇ, ਗਾਰਡੀਅਨਸ਼ਿਪ ਟ੍ਰਿਬਿਊਨਲਸ ਵਿੱਚ ਵੀ, ਏਜਡ ਕੇਅਰ ਵਿੱਚ ਜਿਹੜੇ ਏਜਡ ਕੇਅਰ ਰਾਈਟਸ ਵਾਲੇ ਹੈਗੇ ਨੇ ਉਹਦੇ ਵਿੱਚ ਵੀ ਹੈਗੇ ਨੇ।
ਇੱਕ ਅਪਰੋਚ ਹੁੰਦੀ ਹੈ ਕਿ ਅਸੀਂ ਡਾਇਰੈਕਟਲੀ ਜਾ ਕੇ ਉਹਨਾਂ ਨੂੰ ਸਮਝਾਇਆ ਜਾਵੇ, ਇੱਕ ਅਪਰੋਚ ਇਹ ਵੀ ਹੋ ਸਕਦੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ, ਨੌਜਵਾਨ ਜਿਹੜੇ ਹੈਗੇ ਆ ਬੱਚੇ, ਉਹਨਾਂ ਨੂੰ ਵੀ ਐਜੂਕੇਟ ਕੀਤਾ ਜਾਵੇ।
ਬਿਲਕੁਲ, ਹਾਂਜੀ,
ਉਹਦੇ ਵਾਸਤੇ ਤੁਸੀਂ ਕੀ ਕਹੋਗੇ ਤਾਂ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਅਬਿਊਜ਼ ਕਰ ਰਹੇ ਹਾਂ? ਪਹਿਲੀ ਗੱਲ ਤਾਂ ਹੈ, ਉਹ ਲੱਗਦਾ ਕਿ ਸਾਡੇ ਘਰ ਦਾ ਮਾਹੌਲ ਹੀ ਇਹੋ ਜਿਹਾ ਹੈ, ਹਨਾ, ਤੇ ਉਹਦੇ ਵਾਸਤੇ ਅਸੀਂ ਕੀ ਕਰੀਏ?
ਜਿੱਥੇ ਤੱਕ ਮੈਂ, ਮੇਰੀ ਰਿਸਰਚ ਚੱਲਦੀ ਹੈਗੀ ਹੈ, ਹਰ ਜਗ੍ਹਾ ਮੈਂ ਦੇਖਦੀ ਹਾਂ ਅਵੇਅਰਨੈਸ ਬਹੁਤ ਇੰਪੋਰਟੈਂਟ ਹੈਗੀ ਹੈ। ਅਗਰ ਕਿਉਂਕਿ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਹੈ ਕਿ ਸਾਰੇ ਮਾਈਗ੍ਰੈਂਟਸ ਆਪਣੀ ਕੰਟਰੀ ਛੱਡ ਕੇ, ਆਪਣਾ ਕਲਚਰ ਛੱਡ ਕੇ ਨਵੇਂ ਕਲਚਰ ਚ ਆਉਂਦੇ ਨੇ, ਨਾ ਉਸ ਕਲਚਰ ਦੇ ਮੁਤਾਬਿਕ ਜਿਹੜੀਆਂ ਚੇਂਜਸ ਹੁੰਦੀਆਂ ਉਹ ਥੋੜਾ ਉਹਨਾਂ ਨੂੰ ਅਡੋਪਟ ਕਰਨਾ ਬਹੁਤ ਜ਼ਰੂਰੀ ਹੈ।
ਅੱਛਾ,
ਮੈਂ ਇਹ ਵੀ ਦੇਖਦੀ ਹਾਂ, ਮੈਂ ਇੰਡੀਆ ਵੀ ਜਾਂਦੀ ਹਾਂ, ਉੱਥੇ ਵੀ ਮੈਂ ਦੇਖਦੀ ਹਾਂ ਉੱਥੋਂ ਦਾ ਵੀ ਕਲਚਰ ਹੁਣ ਅੱਜ ਕੱਲ੍ਹ ਬਿਲਕੁਲ ਬਦਲ ਰਿਹਾ, ਉੱਥੇ ਵੀ ਇਹੀ ਚੱਕਰ ਸਾਰਾ ਕੁਝ ਚੱਲਦਾ ਕਿ ਲੋਕੀ ਯੰਗ ਜਿਹੜੀ ਜਨਰੇਸ਼ਨ ਹੈ ਉਹ ਆਪਣੀ ਓਲਡਰ ਜਨਰੇਸ਼ਨ ਨੂੰ ਉਹਨਾਂ ਰਿਸਪੈਕਟ ਤੇ ਉਹਨਾਂ ਨਹੀਂ ਦਿੰਦੀ, ਟਾਈਮ ਨਹੀਂ ਦਿੰਦੀ, ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ। ਸੋ ਚੇਂਜ ਲਾਣਾ ਬੱਚਿਆਂ ਚ ਬਹੁਤ ਜ਼ਰੂਰੀ ਹੈ, ਇਨਫੈਕਟ ਇਟ ਇਜ਼ ਉਤਨਾ ਹੀ ਜ਼ਰੂਰੀ ਜਿੰਨਾ ਤੁਸੀਂ ਵੱਡਿਆਂ ਨੂੰ ਕਰੋ, ਯੂ ਨੋ, ਐਜੂਕੇਟ। ਸੋ ਅਵੇਅਰਨੈਸ ਫੈਲਾਉਣਾ ਬਹੁਤ ਜ਼ਰੂਰੀ ਹੈ, ਮੇ ਬੀ ਦ ਸੇਮ ਵਰਕਸ਼ਾਪ ਬੱਚਿਆਂ ਨੂੰ ਵੀ ਦੇਈ ਜਾਏ ਤੇ ਵੱਡਿਆਂ ਨੂੰ ਵੀ ਦੇਈ ਜਾਏ, ਤਾਂ ਕਿ ਉਹ ਆਪਣੇ ਆਪਣੇ ਰਾਈਟਸ, ਆਪਣੀ ਆਪਣੀ ਬਿਹੇਵੀਅਰ ਹੈਗਾ ਟੁਵਰਡਸ ਵੱਡੇ, ਆਪਣੇ ਵੱਡੇ ਜਿਹੜੇ ਉਹਨਾਂ ਦੇ ਘਰ ਵਿੱਚ ਹੈ, ਜਿਹੜੀ ਪਹਿਲੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਨਾ ਬਜ਼ੁਰਗ ਜਿਹੜੇ ਨੇ, ਸੀਨੀਅਰ ਸਿਟੀਜ਼ਨ ਬਜ਼ੁਰਗ ਕਹੇ ਜਾਂਦੇ ਸੀਗੇ, ਜਾਂ ਉਹਨਾਂ ਨੂੰ ਕਹੀ ਜਾਂਦਾ ਸੀ ਸਿਆਣੇ ਲੋਕ।
ਹਾਂਜੀ ਹਾਂਜੀ।
ਸੋ ਦੈਟ ਉਸਦਾ ਮੀਨਿੰਗ ਯੰਗ ਬੰਦਿਆਂ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ। ਸਿਆਣਪ ਦਾ ਮਤਲਬ ਇਹੀ ਹੈ ਕਿ ਇੱਜ਼ਤ ਦੇਣੀ, ਸਿਆਣਾ ਮਤਲਬ ਦੇ ਇਜ਼ ਇੰਟੈਲੀਜੈਂਟ, ਦੇ ਆਰ ਨੌਲੇਜੇਬਲ ਐਂਡ ਦੇ ਆਰ ਕਲੇਵਰ ਪੀਪਲ, ਸੋ ਵੀ ਸ਼ੁਡ ਟ੍ਰੀਟ ਦਮ ਅਕੋਰਡਿੰਗਲੀ। ਉਹ ਜੋ ਸਾਨੂੰ ਬਹੁਤ ਜ਼ਰੂਰੀ ਹੈ ਸਮਝਾਉਣਾ ਆਪਣੇ ਬੱਚਿਆਂ ਨੂੰ, ਜਿਹੜੇ ਮੈਂ ਤੇ ਤੁਹਾਡੇ ਲਿਸਨਰਸ ਨੂੰ ਇਹ ਵੀ ਕਹਾਂਗੀ, ਜਿਹੜੇ ਯੰਗ ਨੇ ਅਜੇ, ਜਿਨ੍ਹਾਂ ਦੇ ਬੱਚੇ ਯੰਗ ਨੇ, ਉਹ ਵੀ ਤੇ ਇੱਕ ਦਿਨ ਅੱਗੇ ਚੱਲ ਕੇ ਵੱਡੇ ਹੋਣਗੇ, ਔਰ ਜਿਹੜੇ ਮਿਡਲ ਏਜ ਦੇ 40 ਤੇ 30 ਜਾਂ 40 ਸਾਲਾਂ ਦੇ ਹੈਗੇ ਨੇ, ਉਹ ਵੱਡੇ ਹੋਰ ਹੋਣਗੇ, ਦੇ ਹੈਵ ਟੂ ਆਪਣੇ ਘਰ ਚ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰਨਾ ਚਾਹੀਦਾ
ਹਾਂਜੀ,
ਹਾਊ ਟੂ ਰਿਸਪੈਕਟ ਐਲਡਰਸ।
ਤੇ ਸੰਗੀਤਾ ਜੀ, ਅਖੀਰ ਦੇ ਵਿੱਚ ਜਿਹੜੀਆਂ ਵੀ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੇ ਕਿ ਹੈਲਪ ਪ੍ਰੋਵਾਈਡ ਕਰ ਸਕਦੀਆਂ, ਉਹਨਾਂ ਦੀ ਜਿਹੜੀ ਡਿਟੇਲ ਹੈ, ਨਾਮ ਤੇ ਉਹਨਾਂ ਦੇ ਕੰਟੈਕਟਸ ਵਗੈਰਾ ਸਾਡੇ ਲਿਸਨਰਸ ਵਾਸਤੇ ਇੱਕ ਵਾਰੀ ਫਿਰ ਦੱਸ ਦਿਓ ਜੀ।
ਜ਼ਰੂਰ, ਜਿਹੜੀ ਹੋਟਲਾਈਨ ਹੈਗੀ ਐਲਡਰ ਅਬਿਊਜ਼ ਦੀ, ਨਿਊ ਸਾਊਥ ਵੇਲਸ ਐਲਡਰ ਅਬਿਊਜ਼ ਹੈਲਪਲਾਈਨ ਹੋਟਲਾਈਨ ਜੋ ਵੀ ਕਹਿ ਲਓ, ਉਹਦਾ ਨੰਬਰ ਹੈ 1-800-628-221, ਨਾਲ ਉਹਦਾ ਈਮੇਲ ਵੀ ਹੈਗਾ ਐਲਡਰ ਅਬਿਊਜ਼ ਹੈਲਪਲਾਈਨ, ਇੱਕੋ ਵਰਡ ਹੈ, .com.au
ਇਹ ਵੈਬਸਾਈਟ ਹੈ,
ਇਹ ਵੈਬਸਾਈਟ ਹੈ ਕਿ ਆਪਣੀ ਸਟੋਰੀ ਦੱਸ ਸਕਦੇ ਨੇ। ਤੇ ਬਾਕੀ ਜਿਹੜੀ ਹੈਗੀਆਂ ਸੀ ਸਪੋਰਟ ਦੀਆਂ ਆਰਗੇਨਾਈਜੇਸ਼ਨ, ਇੱਕ ਹੈਗੀ ਹੈ ਨਿਊ ਸਾਊਥ ਵੇਲਸ ਗਾਰਡੀਅਨਸ਼ਿਪ ਟ੍ਰਾਈਬਿਊਨਲ, ਇਹ ਅਗਰ ਕੋਈ ਪਾਵਰ ਆਫ ਅਟਰਨੀ ਜਾਂ ਵਿਲ ਕਿਸੇ ਨੇ ਬਣਾਉਣੀ ਹੋਏ ਜਾਂ ਕੋਈ ਲੀਗਲ ਐਕਸ਼ਨ ਕਿਸੇ ਨੇ ਉਹਨਾਂ ਦੇ ਉੱਤੇ ਕੀਤਾ ਹੋਏ, ਇਹ ਆਰਗੇਨਾਈਜੇਸ਼ਨ ਤੁਹਾਨੂੰ ਹੈਲਪ ਕਰ ਸਕਦੀ ਹੈ। ਨਿਊ ਸਾਊਥ ਵੇਲਸ ਲੀਗਲ ਏਡ ਵੀ ਹੈਲਪ ਕਰ ਦੇਗੀ, ਇਹ ਲੀਗਲ ਏਡ ਉਸ ਕਰਕੇ ਜਿਨ੍ਹਾਂ ਦੇ ਕੋਲ ਅਫੋਰਡਿੰਗ ਪੈਸੇ ਨਹੀਂ ਹੈਗੇ, ਪੈਨਸ਼ਨ ਤੇ ਹੈਗੇ ਨੇ, ਇਹ ਹੈਲਪ ਕਰ ਦਿੰਦੇ ਨੇ। ਫਿਰ ਦੂਜੇ ਜਿਹੜੇ ਲੋਕ ਸੋਚਦੇ ਨੇ ਕਿ ਉਹਨਾਂ ਦੇ ਬੈਂਕ ਅਕਾਊਂਟ ਤੋਂ ਉਹਨਾਂ ਦਾ ਪੈਨਸ਼ਨ ਲਿਆ ਜਾ ਰਿਹਾ ਜਾਂ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਕੋਲੋਂ ਸਾਈਨ ਕਰਵਾ ਲਏ ਨੇ, ਉਹ ਫਾਈਨੈਂਸ਼ੀਅਲ ਓਮਬਡਸਮੈਨ ਸਰਵਿਸਿਜ਼ ਹੁੰਦੀਆਂ ਨੇ, ਇਹ ਹਰ ਸਟੇਟ ਵਿੱਚ ਹੈਗੀ ਆ, ਨਿਊ ਸਾਊਥ ਵੇਲਸ, ਵਿਕਟੋਰੀਆ, WA, ਸਭ ਜਗ੍ਹਾ ਹੈਗੀਆਂ ਨੇ, ਇੱਕ ਇਹ ਹੈਗੀ ਹੈ, ਉਹਨਾਂ ਦੇ ਵੈਬਸਾਈਟਸ ਹੈਗੇ ਨੇ, ਫਾਈਨੈਂਸ਼ੀਅਲ ਓਮਬਡਸਮੈਨ ਸਰਵਿਸਿਜ਼ ਕਰਨਗੇ ਤੇ ਮਿਲ ਜਾਏਗੀ। ਤੇ ਲਾਸਟਲੀ ਹੈ ਏਜਡ ਕੇਅਰ ਰਾਈਟ ਸਰਵਿਸਿਸ, ਸਟਾਰਸ ਬੋਲੀ ਦਾ ਇਹਨੂੰ, ਇਹ ਬਹੁਤ ਕਮਿਊਨਿਟੀ ਵਿੱਚ ਐਜੂਕੇਸ਼ਨ ਕਰਾਉਂਦੇ ਨੇ, ਸੈਮੀਨਾਰਸ ਹੁੰਦੇ ਨੇ ਤੇ ਨਾਲ ਹੈਲਪ ਵੀ ਦਿੰਦੇ ਨੇ ਕਮਿਊਨਿਟੀ ਵਿੱਚ, ਅਗਰ ਤੁਹਾਨੂੰ ਚਾਹੀਦਾ ਹੈ ਕਿ ਤੁਹਾਡੀ ਕਮਿਊਨਿਟੀ ਜਾ ਕੇ ਕੋਈ ਤਰੀਕੇ ਦਾ ਹੈਲਪ ਦੇ ਦੇ, ਇਹ ਤੁਹਾਨੂੰ ਗਾਈਡ ਕਰਦੇ ਨੇ ਕਾਫੀ ਅੱਛੇ ਤਰੀਕੇ
ਨਾਲ। ਇਹਦਾ ਨਾਮ ਇੱਕ ਵਾਰੀ ਫੇਰ ਦੱਸ ਦਿਓ,
ਏਜਡ ਕੇਅਰ ਰਾਈਟਸ ਸਰਵਿਸਿਸ।
ਠੀਕ ਹੈ ਜੀ, ਇਹ ਬਹੁਤ ਜ਼ਰੂਰੀ ਹੈ ਕਿ ਜੇ ਸਾਡੇ ਸੁਣਨ ਵਾਲੇ ਚਾਹਣ ਤਾਂ ਉਹ ਖੁਦ ਕੋਈ ਸੈਮੀਨਾਰ ਵਗੈਰਾ ਆਰਗੇਨਾਈਜ਼ ਕਰਵਾ ਸਕਦੇ ਇਹਨਾਂ ਨੂੰ ਕੰਟੈਕਟ ਕਰਕੇ।
ਹਾਂ, ਤੇ ਨਾਲੇ ਹੈਲਪ ਵੀ ਦਿਲਾਉਂਦੇ ਨੇ, ਅਗਰ ਕਿਸੇ ਨੂੰ ਕਿਸੇ ਘਰ 'ਚ ਹੈਲਪ ਚਾਹੀਦੀ ਹੋਏ ਜਾਂ ਕੋਈ ਪ੍ਰੋਬਲਮ ਆ ਰਹੀ ਹੋਏ, ਇਹਨਾਂ ਨੂੰ ਫੋਨ ਕਰਨਗੇ ਤੇ ਉਹ ਫਿਰ ਆਪਣੇ ਆਪ ਉਹਨਾਂ ਨੂੰ ਹੈਲਪ ਦੀ ਸੁਜੈਸ਼ਨਸ ਦੇ ਦਿੰਦੇ ਨੇ ਜਾਂ ਉਹਨਾਂ ਨੂੰ ਹੈਲਪ ਤੇ ਭਿਜਵਾ ਦਿੰਦੇ ਨੇ।
ਸੰਗੀਤਾ ਜੀ, ਤੁਸੀਂ ਬਹੁਤ ਹੀ ਜਿਹੜੀ ਅਹਿਮ ਜਾਣਕਾਰੀ ਸੀ ਮੈਂਟਲ ਅਬਿਊਜ਼ ਬਾਰੇ ਅਤੇ ਐਲਡਰ ਅਬਿਊਜ਼ ਬਾਰੇ, ਉਹ ਸਾਡੇ ਨਾਲ ਸਾਂਝੀ ਕੀਤੀ ਹੈ, ਅਸੀਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਤੁਸੀਂ ਇਸ ਤਰ੍ਹਾਂ ਹੀ ਕਮਿਊਨਿਟੀ ਦੀ ਸੇਵਾ ਕਰਦੇ ਰਹੋ ਜੀ।
ਥੈਂਕ ਯੂ ਜੀ, ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਤੁਹਾਡੇ ਥਰੂ ਆਪਣੀ ਕਮਿਊਨਿਟੀ ਵਿੱਚ ਕੋਈ ਵੋਇਸ ਬਣ ਕੇ ਜਾ ਸਕਾਂ ਅਤੇ ਕਿਸੇ ਨੂੰ ਹੈਲਪ ਕਰ ਸਕਾਂ, ਮੇਰੇ ਵਾਸਤੇ ਬਹੁਤ ਇੱਜ਼ਤ ਦੀ ਗੱਲ ਹੈਗੀ ਹੈ। ਥੈਂਕ ਯੂ ਜੀ ਤੁਹਾਡਾ ਬਹੁਤ।